ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਜੇ ਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ। ਜੇ ਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ, ਗੋਹੇ ਅਤੈ ਲੱਕੜੀ ਅੰਦਰ ਕੀੜਾ ਹੋਏ। ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਸੂਤਕ ਕਿਉ ਕਰ ਰੱਖੀਐ ਸੂਤਕ ਪਵੈ ਰਸੋਏ, ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੇ ਧੋਏ। ਸੂਤਕ ਕਿਉ ਕਰ ਰੱਖੀਐ ਸੂਤਕ ਪਵੈ ਰਸੋਏ, ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੇ ਧੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਬਰ ਸ਼ਤਰ ਤਖਤ ਸਿੰਘਾਸਨਾਂ ਦੇ ਮਾਲਕ ਸਤਿਗੁਰੂ ਜੀ, ਦੀਨ ਦੁਨੀਆਂ ਦੇ ਵਾਲੀ ਲੋਕ ਔਰ ਪਰਲੋਕ ਦੇ ਸਹਾਇਕ ਰੱਖਿਅਕ, ਲੋਕ ਪਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਗੁਰਬਾਣੀ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸਤਿਗੁਰੂ ਜੀ ਦੀ ਪਾਵਨ ਔਰ ਪਵਿੱਤਰ ਪਾਕ ਹਜ਼ੂਰੀ ਦੇ ਅੰਦਰ ਸੁਭਾਇਮਾਨ ਇਕੱਤਰ ਹੋ ਰਹੀ ਸਤਿਗੁਰੂ ਮਹਾਰਾਜ ਜੀ ਦੀ ਸਾਜੀ ਔਰ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ ਗੁਰਫਤਿਹ ਪ੍ਰਵਾਨ ਕਰੋ, ਮੁਬਾਰਕ ਰਸਨਾ ਤੋਂ ਬੜੇ ਹੀ ਪ੍ਰੇਮ ਔਰ ਸਨਮਾਨ ਦੇ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਔਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਹੁਤ ਬੇਅੰਤ ਅਪਾਰ ਬਖਸ਼ਿਸ਼ ਰਹਿਮਤ ਹੋ ਰਹੀ ਹੈ, ਜਿਸ ਰਹਿਮਤ ਔਰ ਬਖਸ਼ਿਸ਼ ਦਾ ਸਦਕਾ ਆਪ ਗੁਰੂ ਕੀਆਂ ਸੰਗਤਾਂ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਔਰ ਪਵਿੱਤਰ ਦਰਸ਼ਨ ਇਸ਼ਨਾਨ ਸਤਿਗੁਰੂ ਜੀ ਦੇ ਸਰੋਵਰਾਂ ਦੇ ਕਰਕੇ ਹਾਜ਼ਰੀਆਂ ਭਰ ਕੇ अपने जीवन दिया घड़िया नू सफल बना रहे हो। उथे ही गुरद्वारा श्री मंजी साहिब दीवान हाल विखे अमृत वेले तो सतगुरु गुरु रामदास साहिब महाराज जी दे घरों बख्शिश होए पवित्र मुखवाक दी कथा गुरमत दी विचार नू सुनन दे लई आप जी महाराज जी दे चरण कमला विखे सज करके आनंद मान रहे हो। पावन और पवित्र गुरबाणी दे शब्द कीर्तने आप जी ने सुने हन और सतगुरां दी पवित्र वडियाई नू सुनन दे लई आप जी जुड़ रहे हो। साध संगर जी जिथे पावन पवित्र मुखवाक दी कथा आपां सतगुरु जी दी रहमत दे नाल विचारनी है उथे ही आप सब नू पता है समुचे जगत दे अंदर समुचे संसार भर दे अंदर जिथे जिथे भी गुरु नानक नाम लेवा गुरु के सिख गुरु महाराज जी दी बाणी पढ़न वाले गुरसिख माई भाई विचर दे रहिंदे हन। सब नू ही पता है भी ये पोह दा महीना किन्ना दुखा भरिया कठिनाइया नाल भरिया होया औखा समा खालसे पंथ दे उपर और पंथ दे वाली दशमेश पिता धन सतगुरु श्री गुरु गोबिंद सिंह साहिब जी दे परिवार दे उपर लंघिया है। अज सतपो दा दिन है संकोचवें समय दे अंदर संखेप रूप दे अंदर मैं आप गुरु की संगत नू बेनती करके कथा नू आपां अगे नू तोरना है। सतगुरु सचे पातशाह जी दी वडियाई सुनदिया होया कल दे दीवान विच आप गुरु की संगत ने सिंह साहिब जी दी रसना तो महाराज श्री गुरु गोबिंद सिंह साहिब जी दा किला आनंदगढ़ नू छड़ना आनंदपुर साहिब दी धरती नू छड़ के उतो महाराज जी दा अगे आउणा आप जी ने सुनिया है। अज दा दिन बहुत विशेष दिन है। विशेष दिन मैं इस करके बेनती करन लग्या हां अज दे दिन सतगुरु महाराज जी ने जिवें पंजवें जामे दे अंदर तत्ती तवी ते बैठ के उस परमात्मा दा भजन कीता उहदी बंदगी जपी उहदा नाम जपिया वडियाई कीती और सतगुरु जी ने सिखां दे हिरदियां विच उपदेश दृढ़ करवाया गुरसिखो माड़े तो माड़ा समा बुरे तो बुरा वक्त भी गुरसिख दे जीवन दे विच आ जावे पर सिख ने अपना नियम अपना नितनेम भजन बंदगी परमेश्वर दी याद नू कदे भी भुलाउणा नहीं है और हर औखे माड़े भारे समय दे अंदर उस अकाल पुरख परमात्मा उस परमेश्वर दी रजा विच राजी रह के उस समय नू बतीत करना है। जिस समय महाराज ने किला आनंदगढ़ नू छड़िया आप जी ने सारा इतिहास सुनिया है किवें महाराज गुरद्वारा शीशगंज साहिब जिथे श्री गुरु तेग बहादुर साहिब सचे पातशाह जी दे पावन शीश दा संस्कार होया है उस स्थान ते नमस्कार करके महाराज अगे नू चलदे हन। 14 किलोमीटर दी दूरी ते आ के शाही टिब्बी ते मुगल फौज वल्लों पहाड़ी राजियां वल्लों कसमां नू सौहां नू खादा सी मुकर गए और महाराज सचे पातशाह जी दे उपर भारी जोर दे नाल हमला कीता जांदा है। इस हमले दे अंदर शाही टिब्बी ते महाराज सचे पातशाह जी दी जिन्नी खालसा पंथ फौज सी सारियां फौजां दे जरनैल शहीद भाई उदय सिंह जी दी शहादत हुंदी है। इस तो अगे जदों महाराज विचरदे हन अगे नूं आउंदे है साहिबजादा बाबा अजीत सिंह जी और बाबा उदय सिंह जी इत्थे जूझ रहे सन। साहिबजादा बाबा अजीत सिंह जी फौज नाल जे समय लड़ रहे सन किन्ना प्यार है गुरसिखां दा अपने गुरु दे नाल और अपने गुरु के लालां दे नाल। सिखां दे मन विच चाह सी ए भावना सी भी महाराज अपने साहिबजादे नूं आवाज देन और ओ सुरक्षित सतगुरु जी दे नाल सरसा तो अगे नूं लंघ जाण और असीं जिहड़ा है इत्थे भावें शहीदियां प्राप्त कर दईए। अज जिथे महाराज ने सरसा दे कंडे ते आसा जी दी वार दी बाणी दा अमृत वेले दा दीवान सजाया है उथे भाई जीवन सिंह जी रंगदेटा गुरु का बेटा भाई जैता जी जो महाराज दा शीस लैके आए सन दिल्ली तो उस महापुरख भाई जीवन सिंह जी दी शहीदी भी अज सरसा दे कंडे ते होई है। बेअंत होर भी सिंह उथे शहीद होए हन। कविराज कवि भाई संतोख सिंह जी ने गुरप्रताप सूरज ग्रंथ दे अंदर गुर इतिहास नूं वर्णन करदिया होया जिक्र कीता है। कहिंदे महाराज ने भाई जीवन सिंह नूं हुक्म कीता भाई जीवन सिंह जी जाओ जिथे साडा फरजंद साहिबजादा जूझ रहा लड़ रहा फौज दे नाल उथे तुसीं नाल जा के लड़ो और साहिबजादे नूं ए कहो भी तुहाडा जे इत्थे शहीदी देण दा समा नहीं है तुहाडी शहादत अगे जा के होवेगी इस लई तुसीं इत्थों सुरक्षित अगे आ जाओ। महाराज जी ने जदों ए हुक्म भाई जीवन सिंह जी नूं कीता हथ जोड़ के कहन लगे महाराज आप जी ने बड़ा तरस कीता है आप जी ने मेरे हिरदे दी मेरे दिल दी ख्वाहिश पूरी कीती मेरे मन दी ये इच्छा सी महाराज मैं इस मुगल फौज नाल इना पहाड़ी राजियां दी फौज दे नाल इत्थे लड़ां और इत्थे लड़ के इन्हां दा मुकाबला करां। सतगुरु आप जी ने मेरे मन दी इच्छा पूर्ण कीती है एक इच्छा होर पूरी कर दियो। उस समय धन सतगुरु श्री गुरु गोबिंद सिंह जी कहन लगे केड़ी इच्छा होर है। कहन लगे महाराज जिथे आप जी ने ना ना लड़न वास्ते मेनू हुक्म दिता है उथे ए उद्दम ए बल बख्शियो ए कृपा रखियो रण तत्ते दे अंदर मैं जूझदा होया जिथे फौज ए समय लड़ रही है उथो लड़दा होया सरसा दे कंडे तक उस फौज नाल लड़दा होया आवा इस कंडे ते आके मेरी शहीदी होवे इस तो पहला मैं शहीद ना होवा। महाराज श्री गुरु गोबिंद सिंह साहिब सचे पातशाह कहन लगे महाराज कहिंदे सिखां दी हर इच्छा पूरी करनी उन्हां दे गुरु दा सुभाअ ते फर्ज है जाओ तुहाडी ये इच्छा भी पूरी होवेगी लड़दे लड़दे सरसा दे कंडे तक ही आ पाओगे इस तो अगे तुसी नहीं जांदे कंडे ते आके तुहाडी शहीदी होवेगी। सो इस जंग दे अंदर बाबा जीवन सिंह जी बड़ी बहादरी नाल लड़े लड़दे लड़दे सरसा दे कंडे तक फौज नूं इयों रोक के रखिया जिवें पानी दे वहाण अगे वड्डा पहाड़ आ जांदा ते पानी नूं रोक दिंदा है इवें तुरकां दी पहाड़ी राजियां दी फौज नूं महापुरखां ने अमर शहीद भाई जीवन सिंह जी रंगरेटे ने बड़े पहाड़ दी तरां रोक के रखिया सरसा दे कंडे ते आ के इन्हां दी शहादत होई सी। साध संगत जी जिथे ए लड़ रहे सन कदे महसूस करी उस समय नूं जिथे
ਮਹਾਰਾਜ ਜੀ ਦੇ ਬੇਅੰਤ ਸਿੰਘ ਸ਼ਹੀਦ ਹੋਏ ਜਦੋਂ ਕਿਲੇ ਆਨੰਦਗੜ੍ਹ ਨੂੰ ਛੱਡਿਆ ਨਾ ਆਨੰਦਪੁਰ ਸਾਹਿਬ ਨੂੰ ਤੇ ਮਹਾਰਾਜ ਨਾਲ 500 ਦੀ ਗਿਣਤੀ ਵਿਚ ਸਿੰਘ ਸੂਰਮਿਆਂ ਦੀ ਫੌਜ ਸੀ। 50 ਸਿੰਘ ਭਾਈ ਉਦੈ ਸਿੰਘ ਦੇ ਨਾਲ ਸ਼ਹੀਦੀਆਂ ਪਾ ਗਏ ਤੇ ਲੜਦੇ ਹੋਏ 450 ਸਿੰਘ ਮਹਾਰਾਜ ਨਾਲ ਰਹਿ ਗਿਆ। ਉਨ੍ਹਾਂ ਵਿਚੋਂ ਜਦੋਂ ਅੱਗੇ ਜੰਗ ਹੋਇਆ ਸਰਸਾ ਦਾ ਕੰਡਾ ਪਾਰ ਕਰਨ ਲੱਗੇ ਉਸ ਸਮੇਂ ਕਿੰਨੇ ਸਿੰਘ ਤਾਂ ਦਰਿਆ ਵਿਚ ਰੁੜ ਗਏ। 20 ਸਾਲਾਂ ਦੀ ਮਿਹਨਤ ਸੀ, ਸਤਿਗੁਰੂ ਮਹਾਰਾਜ ਜੀ ਦਾ ਵੱਡਾ ਗ੍ਰੰਥ ਵਿਦਿਆ ਸਾਗਰ, ਉਹ ਗ੍ਰੰਥ ਵੀ ਇਸ ਦਰਿਆ ਦੇ ਵਹਾਣ ਵਿਚ ਰੁੜ ਤੁਰਿਆ। ਸਤਿਗੁਰੂ ਜੀ ਦਾ ਕੀਮਤੀ ਖਜ਼ਾਨਾ ਜਿੰਨਾ ਸੀ ਸਾਰਾ ਰੁੜ ਕੇ ਚਲਾ ਗਿਆ। ਮਹਾਰਾਜ ਦੀ ਕਿੰਨੀ ਫੌਜ ਇੱਥੇ ਸ਼ਹੀਦੀਆਂ ਪਾ ਗਈ, ਕਿੰਨੇ ਸਿੰਘ ਆਪਣੀਆਂ ਜਾਨਾਂ ਗੁਰੂ ਤੋਂ ਵਾਰ ਗਏ। ਪਰ ਇਸ ਸਮੇਂ ਦੇ ਅੰਦਰ ਵੀ ਪਿੱਛੇ ਜੰਗ ਹੋ ਰਿਹਾ, ਅੱਗੇ ਸਰਸਾ ਦਾ ਦਰਿਆ ਚੜਿਆ ਖੜਾ ਹੈ ਤੇ ਉਸ ਸਮੇਂ ਵੀ ਮਹਾਰਾਜ ਨੂੰ ਕਿਹਦੀ ਯਾਦ ਹੈ? ਅਕਾਲ ਪੁਰਖ ਦੀ, ਨਿਯਮ ਨਿਭਾਉਣ ਦੀ ਯਾਦ ਹੈ। ਸਿੱਖੋ, ਅੱਜ ਸਾਡੇ ਘਰ ਮੈਂ ਦੁੱਖ ਨਹੀਂ ਕਵਾਂਗਾ, ਸਾਡੇ ਘਰ ਬਹੁਤਾ ਸੁੱਖ ਆ ਜਾਵੇ, ਅਸੀਂ ਬਹੁਤੇ ਸੁੱਖ ਵਿਚ ਨਿਤਨੇਮ ਛੱਡ ਦਿੰਦੇ, ਪਰਮੇਸ਼ਰ ਦੀ ਯਾਦ ਭੁੱਲ ਜਾਂਦੇ ਹਾਂ। ਪਰ ਉਸ ਗੁਰੂ ਦੇ ਸਿੰਘ ਹਾਂ ਜਿਸ ਗੁਰੂ ਨੇ ਇੰਨੇ ਭਾਰੀ ਇੰਨੇ ਕਠਿਨ ਸਮੇਂ ਦੇ ਅੰਦਰ, ਸਤਿਗੁਰੂ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਦੇ ਦੀਵਾਨ ਦਾ ਨਿਯਮ ਨਹੀਂ ਟੁੱਟਣ ਦਿੱਤਾ। ਬੜਾ ਸੋਹਣਾ ਲਿਖਿਆ ਸ਼ਾਇਰ ਨੇ, ਕਹਿਣ ਲੱਗਿਆ ਸਰਪੇ ਸਮਾਂ ਥਾ ਆਸਾ ਕੀ ਵਾਰ ਕਾ, ਸਮਾਂ ਆਸਾ ਦੀ ਵਾਰ ਦਾ ਹੋਇਆ, ਸਰਪੇ ਸਮਾਂ ਥਾ ਆਸਾ ਕੀ ਵਾਰ ਕਾ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਹਿਰਦੇ ਦੇ ਜੋ ਖਿਆਲ ਨੇ ਉਹ ਬਿਆਨ ਕਰਦਾ ਹੈ। ਕਹਿਣ ਲੱਗਿਆ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੋਹਣਾ ਦੀਵਾਨ ਸਜਾ ਕੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਮਨਸ਼ਾ ਥਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ, ਸਮਾਂ ਮਿਲੇ ਤੋ ਭਜਨ ਕਰ ਲੈ ਪਰਵਦਗਾਰ ਕਾ, ਜਪਜੀ ਕਾ ਪਾਠ ਪੜ੍ਹਨਾ ਜ਼ਰੂਰ ਥਾ, ਗ੍ਰੰਥ ਸਾਹਿਬ ਕੋ ਪੜ੍ਹ ਕੇ ਭਰਨਾ ਸਰੂਰ ਥਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਹਿਰਦੇ ਦੀ ਇਹ ਇੱਛਾ ਵੀ ਇੱਥੇ ਹੁਣ ਨਿਯਮ ਜ਼ਰੂਰ ਨਿਭਾਉਣਾ, ਜਪਜੀ ਸਾਹਿਬ ਦਾ ਪਾਠ ਵੀ, ਨਿਤਨੇਮ ਵੀ, ਆਸਾ ਜੀ ਦੀ ਵਾਰ ਦੀ ਬਾਣੀ ਦਾ ਕੀਰਤਨ ਵੀ ਜ਼ਰੂਰ ਕਰਨਾ। ਸਾਧ ਸੰਗਤ ਜੀ ਵਿਦਵਾਨ ਜਨ ਕਥਨ ਕਰਦੇ ਹੈ, ਧਨ ਕਲਗੀ ਧਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ ਆਪ ਆਪਣੇ ਨਾਲ ਸਿੰਘਾਂ ਨੂੰ ਲੈ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਸਤਿਗੁਰਾਂ ਨੇ ਆਪ ਕੀਤਾ ਸੀ ਇਸ ਕੰਢੇ ਤੇ। ਇੱਥੋਂ ਇਹ ਸਬਕ ਦਿੱਤਾ ਹੈ, ਸਿੱਖੋ ਭਾਰੀ ਤੋਂ ਭਾਰੀ ਮੁਸੀਬਤ ਬਣੇ ਨਿਯਮ ਨਾ ਛੱਡਿਆ ਕਰੋ, ਨਿਤਨੇਮ ਨਾ ਛੱਡਿਆ ਕਰੋ। ਵੱਡੇ ਮਹਾਂਪੁਰਖ ਸੰਗਤ ਵਿਚ ਕਥਾ ਕਰਦੇ ਬੇਨਤੀ ਕਰਿਆ ਕਰਦੇ ਸਨ, ਕਹਿੰਦੇ ਸਿੰਘਾਂ ਦਾ ਬੀਬੀਆਂ ਦਾ ਅਮਰਧਾਰੀ ਸਿੱਖ ਦਾ ਏਡਾ ਪੱਕਾ ਨਿਯਮ ਹੋਣਾ ਚਾਹੀਦਾ, ਘਿਓ ਦੇ ਘੜਿਆਂ ਦੇ ਘੜੇ ਵੀ ਡੁੱਲ ਜਾਣ ਪਰ ਗੁਰੂ ਕਾ ਸਿੰਘ ਆਪਣਾ ਨਿਤਨੇਮ ਨਾ ਛੱਡੇ, ਬਾਣੀ ਨਾ ਛੱਡੇ, ਗੁਰੂ ਕੀ ਵਡਿਆਈ ਕਰਨੀ, ਪਰਮੇਸ਼ਰ ਦੀ ਯਾਦ ਵਿਚ ਜੁੜਨਾ ਨਾ ਭੁੱਲੇ। ਅੱਜ ਅਸੀਂ ਬੜੇ ਸੁੱਖਾਂ ਦੇ ਵਿਚ ਹਾਂ, ਸੋਹਣੇ ਘਰ ਨੇ, ਸਭ ਕੁਝ ਸੁੰਦਰ ਹੈ, ਰਹਿਣ ਨੂੰ ਜਗ੍ਹਾ ਸੋਹਣੀ, ਖਾਣ ਨੂੰ ਪਦਾਰਥ ਸੋਹਣੇ, ਪਾਉਣ ਨੂੰ ਵਸਤਰ ਸੋਹਣੇ, ਸਭ ਆਨੰਦ ਖੇੜੇ ਹੁੰਦਿਆਂ ਹੋਇਆਂ ਵੀ ਅਸੀਂ ਪਰਮੇਸ਼ਰ ਦਾ ਭਜਨ, ਬੰਦਗੀ, ਨਿਤਨੇਮ, ਸਤਿਗੁਰਾਂ ਦੀ ਵਡਿਆਈ ਨਹੀਂ ਕਰਦੇ, ਨਿਸ਼ੁਕਰੇ ਹੁੰਦੇ ਜਾ ਰਹੇ ਹਾਂ। ਇਹ ਬੇਨਤੀ ਹੈ, ਸਤਿਗੁਰੂ ਨੇ ਇੱਥੇ ਆਸਾ ਦੀ ਵਾਰ ਦਾ ਕੀਰਤਨ ਕੀਤਾ, ਦੀਵਾਨ ਸਜਾਇਆ, ਸਤਿਗੁਰੂ ਜੀ ਦੇ ਦੀਵਾਨ ਸਜਾਉਣ ਤੱਕ ਪਿੱਛੇ ਫੌਜ ਨਾਲ ਗੁਰੂ ਕਾ ਖਾਲਸਾ ਲੜਦਾ ਰਿਹਾ, ਬੇਅੰਤ ਸਿੰਘ ਇੱਥੇ ਸ਼ਹੀਦੀਆਂ ਪਾ ਗਏ। ਇੱਥੋਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਰਸਾ ਦੇ ਕੰਢੇ ਨੂੰ ਪਾਰ ਕਰਦੇ ਹੈ, ਜਿੱਦਾਂ ਸਰਸਾ ਦਾ ਕੰਢਾ ਪਾਰ ਕਰਦੇ ਦਰਿਆ ਲੰਘਦੇ ਹਨ, ਮਹਾਰਾਜ ਜੀ ਦੇ ਪਰਿਵਾਰ ਦੇ ਤਿੰਨ ਹਿੱਸੇ ਬਣ ਜਾਂਦੇ ਹਨ। ਵੈਸੇ ਤਾਂ ਸਿੱਖਾਂ ਦਾ ਵਿਛੋੜਾ ਪਿਆ, ਬੜੇ ਹਿੱਸੇ ਹੋ ਗਏ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦਾ ਅੱਜ ਆਖਰੀ ਸਮਾਂ ਸੀ ਜਿਹੜਾ ਉਨ੍ਹਾਂ ਨੇ ਇਕੱਠਿਆਂ ਨੇ ਬਤੀਤ ਕੀਤਾ ਹੈ। ਅੱਜ ਦੇ ਜੋ ਸ਼ਾਮ ਪੈਣੀ ਹੈ ਨਾ ਸਤਪੋਹ ਦੇ ਦਿਨ ਦੀ, ਸ਼ਾਮ ਤੱਕ ਸਰਸਾ ਦਾ ਦਰਿਆ ਪਾਰ ਕਰਕੇ ਅੱਗੇ ਨੂੰ ਜਾ ਚੁੱਕੇ ਸਨ, ਪਰਿਵਾਰ ਵਿਛੜ ਚੁੱਕਿਆ ਸੀ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ, ਬਾਬਾ ਜੁਝਾਰ ਸਿੰਘ ਸਾਹਿਬ ਜੀ, ਪੰਜ ਪਿਆਰੇ, ਪੰਜ ਮੁਕਤੇ ਔਰ ਹੋਰ ਕੁਝ ਸਿੰਘਾਂ ਦੀ ਗਿਣਤੀ, ਟੁਕੜੀ ਭਰ ਸਿੰਘਾਂ ਦੀ ਫੌਜ ਲੈ ਕੇ ਮਹਾਰਾਜ ਚਮਕੌਰ ਦੀ ਗੜੀ ਵੱਲ ਨੂੰ ਹੋ ਤੁਰੇ, ਅੱਗੇ ਨੂੰ ਹੋ ਤੁਰੇ। ਸਤਿਗੁਰੂ ਮਹਾਰਾਜ ਜੀ ਦੇ ਮਹਿਲ, ਸਤਿਕਾਰਯੋਗ ਮਾਤਾ ਸੁੰਦਰੀ ਜੀ, ਸਨਮਾਨਯੋਗ ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਖਾਲਸੇ ਦੀ ਮਾਂ ਔਰ ਭਾਈ ਮਨੀ ਸਿੰਘ ਜੀ, ਇਹ ਤੇ ਇਨ੍ਹਾਂ ਦਾ ਹਿੱਸਾ ਇੱਕ ਹੋ ਗਿਆ, ਇੱਕ ਪਾਸੇ ਨੂੰ ਦਿੱਲੀ ਵੱਲ ਨੂੰ ਹੋ ਤੁਰੇ। ਸਤਿਗੁਰੂ ਮਹਾਰਾਜ ਜੀ ਦੇ ਮਾਤਾ ਜੀ, ਸਤਿਕਾਰਯੋਗ ਸਨਮਾਨਯੋਗ ਜਿਸ ਮਾਂ ਦੇ ਪਰਥਾਏ, ਬੜੇ ਸੋਹਣੇ ਕਿਸੇ ਕਵੀ ਨੇ ਬੋਲ ਲਿਖੇ ਹੈ, ਕਈ ਵਾਰ ਤੁਸੀਂ ਸੁਣੇ ਹੋਣਗੇ, ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ, ਮੈਂ ਗੁਜਰ ਗੁਜਰ ਕੇ ਗੁਜਰੀ ਹਾਂ, ਕਈ ਵਾਰ ਤੇ ਕਈ ਕਈ ਥਾਂ ਗੁਜਰੀ, ਮੇਰਾ 9 ਸਾਲ ਦਾ ਪੁੱਤਰ ਸੀ, ਜਦ ਪਤੀ ਧਰਮ ਲਈ ਲੜਨ ਗਿਆ, ਦਿੱਲੀ ਸ਼ਹਿਰ ਦੀਆਂ ਰਾਹਾਂ ਤੇ ਹਿੰਦ ਧਰਮ ਦੀ ਰੱਖਿਆ ਕਰਨ ਗਿਆ, ਜਦ ਤੱਕਿਆ ਸੀਸ ਸੀ ਅੱਖੀਆਂ ਨੇ, ਪਹਿਲੀ ਵਾਰ ਮੈਂ ਉਸੇ ਥਾਂ ਗੁਜਰੀ, ਸੰਗਤੇ ਨੀ ਮੇਰਾ ਨਾਂ ਗੁਜਰੀ, ਮੈਂ ਗੋਬਿੰਦ ਸਿੰਘ ਦੀ ਮਾਂ ਗੁਜਰੀ। ਉਸ ਮਾਂ ਨੂੰ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦਾਦੀ ਮਾਂ ਦੇ ਨਾਲ ਹਨ। ਸਤਿਗੁਰੂ ਮਹਾਰਾਜ ਜੀ ਦੇ ਛੋਟੇ ਫਰਜੰਦ ਇੱਕ ਪਾਸੇ ਨੂੰ, ਕੁੰਮੇ ਮਾਸ਼ਕੀ ਦੇ ਘਰ ਅੱਜ ਦੀ ਰਾਤ ਜਿਹੜੀ ਆਉਣੀ ਹੈ ਨਾ ਸਤਪੋਹ ਦੀ, ਇਹ ਰਾਤ ਉਹਦੇ ਘਰ ਵਿੱਚ ਬਤੀਤ ਕੀਤੀ ਹੈ। ਸਾਡੇ ਸੰਗਤ ਜੀ, ਮੈਂ ਇੱਕ ਬੇਨਤੀ ਆਪ ਜੀ ਨੂੰ ਕਰਾਂ, ਜੇ ਸਮੇਂ ਸਤਿਕਾਰਯੋਗ ਧੰਨ ਮਾਤਾ ਜੀਤੋ ਜੀ ਸੱਚਖੰਡ ਚਲੇ ਗਏ ਸਨ, ਉਸ ਤੋਂ ਬਾਅਦ ਇੱਕ ਦਿਨ ਵੀ ਐਸਾ ਨਹੀਂ ਆਇਆ ਜਿੱਦਣ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਆਪਣੇ ਤੋਂ ਦੂਰ ਕੀਤਾ ਹੋਵੇ। ਸਾਰਾ ਦਿਨ ਭਾਵੇਂ ਖੇਡਦੇ ਸਨ, ਸਾਰਾ ਦਿਨ ਖੇਡਣਾ, ਭਾਈ ਚੌਪਾ ਸਿੰਘ ਜੀ ਘੋੜੇ ਬਣਦੇ ਸਨ, ਗੁਰੂ ਕਿਆਂ ਛੋਟੇ ਸਾਹਿਬਜ਼ਾਦਿਆਂ ਨੇ ਲਾਲਾ ਨੇ ਉਹਨਾਂ ਦੇ ਉੱਪਰ ਸਵਾਰੀ ਕਰਨੀ, ਖੇਡਣਾ ਮੱਲਣਾ। ਪਰ ਰਾਤ ਦਾ ਸਮਾਂ ਜਦੋਂ ਸੰਧਿਆ ਹੋਣੀ ਤੇ ਦਾਦੀ ਮਾਂ ਦੇ ਕੋਲ ਆ ਜਾਣਾ, ਕਹਿੰਦੇ ਧੰਨ ਮਾਤਾ ਗੁਜਰ ਕੌਰ ਜੀ ਦਾ ਸੁਭਾਅ ਸੀ, ਸਾਹਿਬਜ਼ਾਦਿਆਂ ਨਾਲ ਇੰਨਾ ਪ੍ਰੇਮ ਸੀ, ਇੱਕ ਸਾਹਿਬਜ਼ਾਦਾ ਖੱਬੇ ਪਾਸੇ, ਇੱਕ ਸਾਹਿਬਜ਼ਾਦਾ ਸੱਜੇ ਪਾਸੇ, ਦਾਦੀ ਮਾਂ ਦੇ ਨਾਲ ਦੋਵੇਂ ਲੱਗ ਕੇ ਸੌਂਦੇ ਸਨ। ਵਿਛੋੜਾ ਹੋਇਆ, ਸਾਹਿਬਜ਼ਾਦੇ ਵੱਡੇ ਇੱਧਰ ਨੂੰ, ਨਿੱਕੇ ਇੱਧਰ ਨੂੰ, ਮਹਾਰਾਜ ਦੇ ਮਹਿਲ ਦਿੱਲੀ ਵੱਲ ਨੂੰ। ਜਦੋਂ ਕੁੰਮੇ ਮਾਸ਼ਕੇ ਦੇ ਉਹਦੀ ਛੰਨ ਵਿੱਚ ਰਾਤ ਗੁਜ਼ਾਰੀ, ਇੱਥੇ ਲਕਸ਼ਮੀ ਬ੍ਰਾਹਮਣੀ ਜਿਹੜੀ ਸੀ ਉਹਨੇ ਰਾਤ ਨੂੰ ਪ੍ਰਸ਼ਾਦਾ ਛਕਾਇਆ, ਪ੍ਰਸ਼ਾਦੇ ਦੀ ਸੇਵਾ ਕੀਤੀ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਛੋਟੇ ਲਾਲ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਕੋਲ ਬੈਠੇ ਹੋਏ ਐ। ਸਮਾਂ ਵੇਖੋ, ਕੋਈ ਕੰਬਲ, ਕੋਈ ਰਜਾਈਆਂ, ਕੋਈ ਵੱਡੇ ਮਹਿੰਗੇ ਬਿਸਤਰੇ ਲੈ ਕੇ ਨਹੀਂ ਤੁਰੇ ਸਨ। ਇੱਥੋਂ ਤੱਕ ਵਿਦਵਾਨਾਂ ਨੇ ਜ਼ਿਕਰ ਕੀਤਾ, ਜਦੋਂ ਮਹਾਰਾਜ ਕਿਲੇ ਨੂੰ ਛੱਡਣ ਲੱਗੇ ਨਾ, ਆਨੰਦਪੁਰ ਸਾਹਿਬ ਦੀ ਗਲੀ ਗਲੀ ਵਿੱਚ ਮਹਾਰਾਜ ਆਪ ਵਿਚਰੇ, ਨੰਗੇ ਪੈਰੀ, ਨੰਗੇ ਚਰਨੀ ਸਤਿਗੁਰੂ ਜੀ ਵਿਚਰੇ। ਉੱਥੇ ਨਿਗਾਹ ਭਰ ਕੇ ਤੱਕਿਆ, ਵਿਦਵਾਨ ਉਸ ਚੀਜ਼ ਨੂੰ ਬਿਆਨ ਕਰਦੇ, ਕਹਿੰਦੇ ਉਹ ਤੱਕਣੀ ਐਸੀ ਸੀ, ਇਉਂ ਮੰਨ ਲਓ ਆਨੰਦਪੁਰ ਸਾਹਿਬ ਨੂੰ ਇਹ ਵਰਦਾਨ ਦੇ ਕੇ ਚੱਲੇ ਹੋਣ ਵੀ ਇਸ ਧਰਤੀ ਤੋਂ ਮੈਂ ਤਾਂ ਭਾਵੇਂ ਅੱਜ ਚੱਲਿਆ ਤੇ ਉਜੜਾਂਗਾ, ਪਰ ਇਹ ਆਨੰਦਪੁਰ ਸਦਾ ਲਈ ਵਸੇਗਾ, ਇੱਥੇ ਕਦੇ ਦੀਵਾ ਨਹੀਂ ਬੁੱਝੇਗਾ, ਸਦਾ ਖੇੜੇ ਵਿੱਚ ਰਹੇਗਾ। ਇਹ ਵਰਦਾਨ ਦੇ ਕੇ ਮਹਾਰਾਜ ਗਏ ਹੋਣ ਔਰ ਸਦਾ ਆਨੰਦਾਂ ਦੀ ਪੁਰੀ ਖੇੜੇ ਵਿੱਚ ਰਹਿੰਦੀ ਅੱਜ ਦੇ ਸਮੇਂ ਵਿੱਚ ਵੀ। ਖੈਰ ਜਦੋਂ ਮਹਾਰਾਜ ਉੱਥੋਂ ਚੱਲੇ ਸਨ, ਉੱਥੇ ਵਿਦਵਾਨਾਂ ਨੇ ਜ਼ਿਕਰ ਕੀਤਾ ਜਿਹੜੇ ਸ਼ਾਹੀ ਤੰਬੂ ਕਨਾਤਾਂ ਸਨ, ਉਹ ਮਹਾਰਾਜ ਨਾਲ ਨਹੀਂ ਲੈ ਕੇ ਆਏ, ਸਤਿਗੁਰਾਂ ਨੇ ਉੱਥੇ ਉਹਨਾਂ ਨੂੰ ਸਾੜ ਦਿੱਤਾ ਸੀ। ਕੋਈ ਬਹੁਤੇ ਮਹਿੰਗੇ ਵਸਤਰ, ਕੋਈ ਭਾਰੀ ਵਸਤਰ ਨਹੀਂ ਸਨ ਲਏ। ਸੋਚ ਕੇ, ਜਰਾ ਵਿਚਾਰ ਕੇ, ਸਮੇਂ ਨੂੰ ਮਹਿਸੂਸ ਕਰਿਓ ਸਿੱਖੋ। ਮਹਾਰਾਜ ਦੇ ਨਿੱਕੇ ਨਿੱਕੇ ਸਾਹਿਬਜ਼ਾਦੇ ਮਖਮਲੀ ਗੱਦਿਆਂ ਤੇ ਰਹਿਣ ਵਾਲੇ, ਸੋਹਣੇ ਘਰਾਂ ਵਿੱਚ ਸੋਹਣੇ ਆਨੰਦਾਂ ਦੀ ਪੁਰੀ ਵਿੱਚ ਵਿਚਰਨ ਵਾਲੇ, ਖੇਡਣ ਮੱਲਣ ਵਾਲੇ ਅੱਜ ਉਸ ਛੰਨ ਵਿੱਚ ਬੈਠੇ ਹੋਏ ਆ ਜਿੱਥੇ ਕੋਈ ਬਹੁਤੇ ਮਹਿੰਗੇ ਮੁੱਲ ਦੇ ਪੁਸ਼ਾਕੇ, ਕੋਈ ਬਹੁਤੇ ਮਹਿੰਗੇ ਮੁੱਲ ਦੇ ਵਸਤਰ ਉਹਨਾਂ ਦੇ ਕੋਲ ਨਹੀਂ ਹਨ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਨੂੰ ਪੁੱਛਦੇ ਐ, ਮਾਂ ਵੱਡੇ ਭਾਈ ਨਹੀਂ ਨਜ਼ਰ ਆ ਰਹੇ, ਕਿੱਧਰ ਗਏ ਹਨ? ਸਾਡੇ ਪਿਤਾ ਗੁਰਦੇਵ ਸਤਿਗੁਰੂ ਉਹ ਨਜ਼ਰ ਨਹੀਂ ਆ ਰਹੇ, ਹੁਣ ਤੱਕ ਤਾਂ ਸਾਡੇ ਨਾਲ ਸਨ, ਅਚਾਨਕ ਕਿੱਧਰ ਨੂੰ ਚਲੇ ਗਏ, ਕਦੋਂ ਆਉਣਗੇ, ਕਿੰਨਾ ਚਿਰ ਆਪਾਂ ਨੂੰ ਉਹਨਾਂ ਦੀ ਉਡੀਕ ਕਰਨੀ ਪਵੇਗੀ? ਪਰ ਇਹ ਨਹੀਂ ਸੀ ਖਿਆਲ ਵੀ ਆਹ ਜਿਹੜਾ ਵਿਛੋੜਾ ਹੈ ਨਾ, ਅਖੀਰਲੀ ਵਾਰ ਵਿਛੜੇ ਹੋਏ, ਇਸ ਤੋਂ ਬਾਅਦ ਸਰੀਰ ਕਰਕੇ ਤੁਸੀਂ ਇੱਕ ਦੂਸਰੇ ਨੂੰ ਕਦੇ ਨਹੀਂ ਮਿਲਣਾ ਹੈ। ਖੈਰ ਉਧਰ ਚਮਕੌਰ ਦੀ ਗੜੀ ਵਿੱਚ ਮਹਾਰਾਜ ਪਹੁੰਚਦੇ ਹੈ। ਉੱਥੇ ਜਦੋਂ ਸਤਿਗੁਰੂ ਗਏ, ਕੱਚੀ ਗੜੀ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਆਸਣ ਲਾਏ। ਕਹਿੰਦੇ ਮਹਾਰਾਜ ਨੇ ਆਪ ਸਾਰੀ ਗੜੀ ਵੱਲ ਬੜੀ ਨਜ਼ਰ ਭਰ ਕੇ ਵੇਖਿਆ ਤੇ ਇਉਂ ਮਨ ਵਿੱਚ ਖਿਆਲ ਸੀ, ਵਿਦਵਾਨ ਲਿਖਦੇ ਹੈ ਵੀ ਸਤਿਗੁਰਾਂ ਦੇ ਮਨ ਦਾ ਇਹ ਖਿਆਲ ਸੀ ਵੀ ਇਹ ਉਹੀ ਗੜੀ ਹੈ ਜਿੱਥੇ ਮੈਂ ਕੱਲ ਨੂੰ ਆਪਣੇ ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦ ਕਰਵਾ ਕੇ, ਸਿੰਘ ਸ਼ਹੀਦ ਕਰਵਾ ਕੇ, ਪੁੱਤਰਾਂ ਦੀਆਂ ਲਾਸ਼ਾਂ ਦੇ ਕੋਲੋਂ ਦੀ ਹੋ ਕੇ ਗੁਜ਼ਰਨਾ ਹੈ। ਜਿਹੜਾ ਮਹਿਲਾਂ ਵਿੱਚ ਰਹਿਣ ਵਾਲਾ, ਤਖਤਾਂ ਤਾਜਾਂ ਦਾ ਮਾਲਕ, ਕਲਗੀ ਦਾ ਮਾਲਕ, ਘੋੜੇ ਦਾ ਮਾਲਕ, ਪ੍ਰਸ਼ਾਦੀ ਹਾਥੀ ਦਾ ਮਾਲਕ, ਜਿਹਦੇ ਸੀਸ ਤੇ ਪ੍ਰਸ਼ਾਦੀ ਹਾਥੀ ਵਰਗੇ ਚੌਰ ਸਾਹਿਬ ਕਰਦੇ ਸਨ, ਹਰ ਵੇਲੇ ਇੰਨੀ ਫੌਜ ਤਿਆਰ ਬਰ ਤਿਆਰ ਨਾਲ ਰਹਿੰਦੀ ਸੀ, ਸ਼ਾਹੀ ਪੁਸ਼ਾਕਾਂ ਦਾ ਮਾਲਕ ਅੱਜ ਕਿੱਥੇ ਹੈ? ਭੁੰਜੇ ਵਿਦਵਾਨ ਕਹਿੰਦੇ ਆਸਣ ਲਾ ਕੇ ਮਹਾਰਾਜ ਸੱਜੇ ਸਨ, ਨਾਲ ਸਤਿਗੁਰੂ ਜੀ ਦਾ ਖਾਲਸਾ ਸੀ। ਧੰਨ ਉਹਨਾਂ ਕੇ ਗੁਰੂ ਕੇ ਸਿੰਘਾਂ ਦਾ ਜਿਗਰਾ, ਉਸ ਖਾਲਸੇ ਦਾ ਜਿਗਰਾ ਜਿਸ ਨੇ ਇੰਨੇ ਭਾਰੀ ਮਾੜੇ ਸਮੇਂ ਦੇ ਅੰਦਰ ਆਪਣੇ ਗੁਰੂ ਕਾ ਸਾਥ ਨਿਭਾਇਆ, ਛੱਡਿਆ ਨਹੀਂ। ਗੁਰਸਿੱਖੋ, ਭਾਰੀ ਸਮਾਂ ਸਤਿਗੁਰੂ ਮਹਾਰਾਜ ਨੇ ਉੱਥੇ ਹੰਢਾ ਕੇ ਕੱਲ ਨੂੰ 8 ਪੋਹ ਨੂੰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉੱਥੇ ਜੰਗ ਹੁੰਦਾ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ। ਇੱਧਰ ਮਾਤਾ ਜੀ ਅੱਗੇ ਨੂੰ ਚੱਲਦੇ ਹਨ, ਜਿਵੇਂ ਕਥਾ ਅੱਗੇ ਆਵੇਗੀ, ਆਪ ਜੀ ਵਿਦਵਾਨਾਂ ਦੀ ਰਚਨਾ ਤੋਂ ਆਉਣ ਵਾਲੇ ਸਮਿਆਂ ਅੰਦਰ ਇਸ ਕਥਾ ਨੂੰ ਰੋਜ਼ ਦੀ ਰੋਜ਼ ਸੁਣਦੇ ਰਹੋਗੇ। ਮੈਂ ਇਹ ਬੇਨਤੀ ਆਪ ਜੀ ਨੂੰ ਕਰਕੇ ਕਥਾ ਹੁਕਮਨਾਮਾ ਸਾਹਿਬ ਦੀ ਆਰੰਭ ਕਰੀਏ। ਕਿੰਨਾ ਵੀ ਤੁਹਾਡੇ ਤੇ ਸਮਾਂ ਔਖਾ ਆਵੇ, ਮਾੜਾ ਆਵੇ, ਭੁੱਖੇ ਰਹੋ, ਪਿਆਸੇ ਰਹੋ, ਪ੍ਰਸ਼ਾਦਾ ਛਕੀਏ ਜਾਂ ਨਾ ਛਕੀਏ, ਬਸ ਇੰਨਾ ਕਿ ਯਾਦ ਰੱਖੋ, ਅਸੀਂ ਨਿਤਨੇਮ ਨਹੀਂ ਛੱਡਣਾ ਹੈ। ਅਸੀਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰੋਂ ਖੰਡੇ ਬਾਟੇ ਦੀ ਪਾਹੋ ਲਈ ਹੈ, ਉਸ ਗੁਰੂ ਕੇ ਸਿੰਘ ਤੇ ਸਿੰਘਣੀਆਂ ਬੱਚੇ ਹਾਂ, ਜਿਸ ਗੁਰੂ ਨੇ ਬੱਚੇ ਸ਼ਹੀਦ ਕਰਵਾਏ, ਸਿੰਘ ਸ਼ਹੀਦ ਕਰਵਾਏ, ਜੰਗਾਂ ਜੁੱਧਾਂ ਵਿੱਚ ਜੂਝਿਆ, ਸਭ ਕੁਝ ਹੋਇਆ, ਪਰ ਉਹਨੇ ਆਪਣੇ ਨਿਯਮ ਵਿੱਚ ਫਰਕ ਨਹੀਂ ਪੈਣ ਦਿੱਤਾ। ਇਸ ਕਰਕੇ ਗੁਰੂ ਕੇ ਹੁਕਮ ਦੀ ਕਮਾਈ ਕਰਿਆ ਕਰੀਏ, ਨਿਤਨੇਮੀ ਬਣੋ, ਬਾਣੀ ਬਾਣੀ ਦੇ ਧਾਰਨੀ ਹੋਵੋ। ਆਓ, ਜਿੰਨਾ ਕੁ ਸਮਾਂ ਰਹਿ ਗਿਆ, ਮਹਾਰਾਜ ਜੀ ਦੇ ਪਾਵਨ ਹੁਕਮ ਦੀ ਵਿਚਾਰ ਨੂੰ ਸੁਣਨ ਦਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਜੇ ਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ।
ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਸ ਸਮੇਂ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ ਸਜੇ ਹੋਏ ਸਨ। ਇਥੋਂ ਦਾ ਰਹਿਣ ਵਾਲਾ ਇਕ ਸਿੱਖ ਸੀ, ਆਪਣੇ ਘਰ ਦੇ ਅੰਦਰ ਉਹਨੇ ਕੁਝ ਸਾਧੂਆਂ ਦਾ ਬ੍ਰਾਹਮਣਾਂ ਦਾ ਬ੍ਰਹਮ ਭੋਜ ਕੀਤਾ, ਪ੍ਰਸ਼ਾਦਾ ਛਕਾਉਣ ਵਾਸਤੇ ਬ੍ਰਾਹਮਣਾਂ ਨੂੰ ਸੱਦਿਆ, ਪ੍ਰਸ਼ਾਦਾ ਤਿਆਰ ਹੋਇਆ। ਉਧਰ ਦਾਈ ਨੇ ਆਣ ਕੇ ਖਬਰ ਸੁਣਾਈ ਉਸ ਸਿੱਖ ਨੂੰ, ਕਹਿਣ ਲੱਗੇ ਵਧਾਈ ਹੋਵੇ, ਤੁਹਾਡੇ ਘਰ ਪੁੱਤਰ ਨੇ ਜਨਮ ਲਿਆ ਹੈ। ਜੇ ਸਮੇਂ ਖਬਰ ਸੁਣਾਈ ਸਿੱਖ ਬਹੁਤ ਖੁਸ਼ ਹੋਇਆ, ਪ੍ਰਸੰਨ ਹੋਇਆ, ਪਰ ਬ੍ਰਾਹਮਣ ਜਿਹੜੇ ਸਨ ਮਨ ਵਿਚ ਸ਼ੰਕਾ ਲੈ ਕੇ ਵੀ ਇਹ ਪੁੱਤਰ ਜਨਮਿਆ ਇੱਥੇ ਤਾਂ ਸੂਤਕ ਹੋ ਗਿਆ। ਸੂਤ ਸੂਤ ਕਰਦੇ ਹੋਏ ਉੱਠ ਕੇ ਉਥੋਂ ਨੱਠ ਗਏ, ਤੁਰ ਗਏ। ਪ੍ਰਸ਼ਾਦਾ ਸਾਰਾ ਤਿਆਰ ਸੀ, ਸ਼ਕਿਆ ਕਿਸੇ ਵੀ ਨਾ। ਸਿੱਖ ਦਾ ਮਨ ਬੜਾ ਵਿਆਕੁਲ ਹੋਇਆ ਵੀ ਇਹ ਤਾਂ ਬਹੁਤ ਮਾੜਾ ਹੋਇਆ, ਪ੍ਰਸ਼ਾਦਾ ਇੰਨਾ ਲੰਗਰ ਤਿਆਰ ਹੋਇਆ, ਕਿਸੇ ਸ਼ਕਿਆ ਨਹੀਂ। ਬੜਾ ਦੁਖੀ ਜਿਹਾ ਹੋ ਕੇ, ਮਹਿਮੂਸ ਜਿਹਾ ਹੋ ਕੇ ਬੈਠ ਗਿਆ। ਗੁਰੂ ਕੇ ਸਿੱਖ ਨੇ ਆ ਕੇ ਵੇਖਿਆ ਇਹਦਾ ਹਾਲ ਬੜਾ ਮਾੜਾ ਹੈ, ਪੁੱਛਿਆ ਕਾਰਨ, ਸਾਰੀ ਗੱਲ ਦੱਸੀ। ਸਿੱਖ ਕਹਿਣ ਲੱਗਿਆ ਇੱਥੇ ਗੁਰੂ ਨਾਨਕ ਸਾਹਿਬ ਆਏ ਹੋਏ, ਉਹਨਾਂ ਨੂੰ ਜਾ ਕੇ ਬੇਨਤੀ ਕਰ, ਉਹ ਤੇਰਾ ਹੱਲ ਕਰਨਗੇ, ਇਸ ਮੁਸ਼ਕਿਲ ਵਿੱਚੋਂ ਤੈਨੂੰ ਕੱਢਣਗੇ। ਗਿਆ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ, ਦਰਸ਼ਨ ਕੀਤੇ, ਤਾਂ ਸਤਿਗੁਰੂ ਮਹਾਰਾਜ ਨੇ ਪੁੱਛਿਆ ਕਿੰਨਾ ਕੁ ਲੰਗਰ ਤਿਆਰ ਹੈ। ਕਹਿੰਦਾ ਸਤਿਗੁਰੂ 200 ਬੰਦੇ ਦਾ ਲੰਗਰ ਜਿਹੜਾ ਮੈਂ ਤਿਆਰ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਹੁਕਮ ਲਾਇਆ, ਸਿੱਖ ਭੇਜ ਕੇ ਉਹਦਾ ਪ੍ਰਸ਼ਾਦਾ, ਉਹਦਾ ਲੰਗਰ ਜਿਹੜਾ ਸੀ ਉਹਨੂੰ ਸਫਲਾ ਕੀਤਾ। ਤੇ ਮਹਾਰਾਜ ਦੇ ਇਸ ਕੌਤਕ ਨੂੰ ਵੇਖ ਕੇ ਜਿਹੜੇ ਬ੍ਰਾਹਮਣ ਸੂਤ ਸੂਤ ਕਰਕੇ ਭੱਜੇ ਸਨ, ਉਹ ਚਰਚਾ ਕਰਨ ਵਾਸਤੇ ਆ ਗਏ। ਆ ਕੇ ਮਹਾਰਾਜ ਨਾਲ ਚਰਚਾ ਕੀਤੀ, ਕਹਿੰਦੇ ਮਹਾਰਾਜ ਤੁਸੀਂ ਇਹਦੇ ਘਰ ਦਾ ਸੂਤ ਕਿਹਾ ਹੋਇਆ, ਪ੍ਰਸ਼ਾਦਾ ਸਿੱਖਾਂ ਨੂੰ ਛਕਾਇਆ, ਇਹ ਕੰਮ ਮਾੜਾ ਹੋਇਆ ਹੈ। ਤਾਂ ਉਸ ਵੇਲੇ ਫਿਰ ਮਹਾਰਾਜ ਨੇ ਉਹਨਾਂ ਨੂੰ ਇਹ ਉਪਦੇਸ਼ ਦਿੱਤਾ, ਸਲੋਕ ਮਹੱਲਾ ਪਹਿਲਾ, ਸਾਕੀ ਵਾਰ ਦਾ ਇਹ ਪਾਵਨ ਬਚਨ ਹੈ, ਜੇਕਰ ਸੂਤਕ ਮੰਨੀਏ ਸਭ ਤੈ ਸੂਤਕ ਹੋਏ। ਸੂਤਕ ਮਹਾਰਾਜ ਕਹਿੰਦੇ ਤੁਸੀਂ ਕਿਨੂੰ ਕਹਿੰਦੇ ਹੋ? ਕਹਿੰਦੇ ਮਹਾਰਾਜ ਜਿਹੜਾ ਬੱਚੇ ਦਾ ਜਨਮ ਹੋਇਆ, ਅਪਵਿੱਤਰਤਾ ਹੋਈ ਹੈ, ਅਸੀਂ ਇਹਨੂੰ ਸੂਤਕ ਮੰਨਦੇ ਹਾਂ। ਮਹਾਰਾਜ ਕਹਿੰਦੇ ਜੇਕਰ ਸੂਤਕ ਹੀ ਮੰਨੀਏ ਤੁਹਾਡੇ ਕਥਨ ਅਨੁਸਾਰ, ਫਿਰ ਤਾਂ ਸਭ ਜਗ੍ਹਾ ਤੇ ਸੂਤਕ ਹੀ ਹੈ।
ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ।
ਗੁਰੂ ਕਹਿਣ ਲੱਗੇ ਗੋਹੇ ਦੀਆਂ ਪਾਥੀਆਂ ਤੁਸੀਂ ਬਾਲਦੇ ਹੋ, ਉਹਨਾਂ ਪਾਥੀਆਂ ਦੀ ਅੱਗ ਸੇਕਦੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਉਹਨਾਂ ਦੇ ਅੰਦਰ ਵੀ ਭੂੰਡ, ਨਿੱਕੇ ਨਿੱਕੇ ਕੀੜੇ ਆਦਿਕ ਜੀਵ ਰੂਪ ਹੁੰਦੇ ਹਨ, ਉਹ ਵੀ ਸੂਤਕ ਹੋਇਆ। ਇਹ ਬ੍ਰਾਹਮਣਾਂ ਦੇ ਮੰਨਣ ਅਨੁਸਾਰ ਉਹਨਾਂ ਦਾ ਭਰਮ ਸੀ, ਸਿੱਖ ਨੇ ਭਰਮ ਨਹੀਂ ਕਰਨਾ। ਮਹਾਰਾਜ ਕਹਿੰਦੇ ਲੱਕੜੀ, ਲੱਕੜਾਂ ਦੇ ਵਿੱਚ ਘੁਣੇ ਆਦਿਕ ਦਾ ਸੂਤਕ ਹੈ, ਏਦਾਂ ਤਾਂ ਫਿਰ ਇਹ ਸਭ ਕੁਝ ਸੂਤਕ ਛੱਡ ਦਿਓ ਇਸ ਨੂੰ।
ਜੇਤੇ ਦਾਣੇ ਅੰਨ ਕੇ ਜੀਆ ਬਾਚ ਨਾ ਕੋਏ।
ਮਹਾਰਾਜ ਕਹਿੰਦੇ ਫਿਰ ਜਿੰਨੇ ਵੀ ਦਾਣੇ ਹਨ ਅੰਨ ਦੇ, ਸਾਰਿਆਂ ਦੇ ਵਿੱਚ ਹੀ ਜੀ ਹੈ, ਜੀਆਂ ਤੋਂ ਬਾਅਦ ਕੋਈ ਵੀ ਨਹੀਂ। ਫਿਰ ਇਹ ਪ੍ਰਸ਼ਾਦਾ ਪਾਣੀ ਵੀ ਛੱਡ ਦਿਓ, ਇਹ ਸਭ ਕੁਝ ਹੀ ਤਿਆਗ ਦਿਓ, ਇਹ ਸਭ ਕੁਝ ਤਾਂ ਸੂਤਕ ਹੀ ਹੈ।
ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ।
ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤਾਂ ਪਾਣੀ ਹੀ ਬੰਦੇ ਦਾ ਜੀਵਨ ਹੈ, ਜੀਓ ਹੈ, ਜਿਹਨੂੰ ਪੀਣ ਦੇ ਨਾਲ, ਜਿਸ ਪਾਣੀ ਦੇ ਪਾਉਣ ਨਾਲ ਰੁੱਖ ਹਰਿਆ ਭਰਿਆ ਹੋ ਜਾਂਦਾ, ਪਿਆਸ ਲੱਗੀ ਹੋਏ ਬੰਦਾ ਪੀ ਲਵੇ, ਖੁਸ਼ੀ ਮੰਨਦਾ ਹੈ, ਜੀਵਨ ਦਿੰਦਾ ਹੈ, ਉਹਦੇ ਵਿੱਚ ਵੀ ਜੀਓ ਹੈ, ਫਿਰ ਉਹ ਵੀ ਸੂਤਕ ਹੀ ਹੋਇਆ। ਫਿਰ ਪਾਣੀ ਕਿਉਂ ਪੀਂਦੇ ਹੋ?
ਸੂਤਕ ਕਿਉਂ ਕਰ ਰੱਖੀਐ ਸੂਤਕ ਪਵੈ ਰਸੋਏ।
ਇਸ ਲਈ ਹੈ ਪੰਡਤੋ, ਜੇ ਸੂਤਕ ਹੀ ਹੈ ਫਿਰ ਇਸ ਸੂਤਕ ਨੂੰ ਤੁਸੀਂ ਕਿਉਂ ਰੱਖਦੇ? ਤਾਂ ਤੁਹਾਡੀ ਰਸੋਈ ਵਿੱਚ ਸੂਤਕ ਬਣਿਆ ਹੋਇਆ ਹੈ, ਫਿਰ ਤਾਂ ਜਿੰਨੇ ਸ਼ਕਣ ਦੇ ਪਦਾਰਥ ਹੈ, ਜੀਵ ਹਨ ਸਾਰਿਆਂ ਵਿੱਚ, ਇਹ ਸਾਰੇ ਹੀ ਫਿਰ ਮਹਾਰਾਜ ਕਹਿੰਦੇ ਤਿਆਗ ਦੋ ਸੁੱਟ ਦੋ ਬਾਰੇ ਸਭ ਕੁਝ ਸੂਤਕ ਕਿਉਂ ਰੱਖਣਾ
ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੇ ਧੋਏ
ਸਤਿਗੁਰੂ ਕਹਿੰਦੇ ਭਾਈ ਐਵੇਂ ਭਰਮ ਨਾ ਕਰਿਆ ਕਰੋ ਸੂਤਕ ਐਵੇਂ ਨਹੀਂ ਲੱਗਦਾ ਤੇ ਐਵੇਂ ਨਹੀਂ ਉਤਰਦਾ ਹੈ ਸੂਤਕ ਤਾਂ ਗੁਰੂ ਕੀ ਬਖਸ਼ਿਸ਼ ਨਾਲ ਨਾਮ ਬਾਣੀ ਦੇ ਅਭਿਆਸ ਗਿਆਨ ਨਾਲ ਉਤਰਦਾ
ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜੀਵਾ ਸੂਤਕ ਕੂੜ
ਸਤਿਗੁਰੂ ਜੀ ਨੇ ਫਿਰ ਅੱਗੇ ਉਪਦੇਸ਼ ਬਖਸ਼ਿਆ ਮਹਾਰਾਜ ਕਹਿੰਦੇ ਵੇਖੋ ਤੁਸੀਂ ਕਹਿੰਦੇ ਬਾਹਰ ਇਹ ਸੂਤਕ ਹੈ ਜੀ ਅਸੀਂ ਤਾਂ ਪ੍ਰਸ਼ਾਦਾ ਨਹੀਂ ਛਕਿਆ ਸਤਿਗੁਰੂ ਕਹਿੰਦੇ ਜਿਹੜਾ ਮਨ ਦੇ ਵਿੱਚ ਕਿਸੇ ਲਈ ਬੁਰਾ ਚਿਤਵਨਾ ਸਭ ਤੋਂ ਵੱਡੀ ਅਪਵਿੱਤਰਤਾ ਦਾ ਸੂਤਕ ਹੈ ਮਨ ਕਾ ਸੂਤਕ ਲੋਭ ਹੈ ਲੋਭ ਰੱਖਣਾ ਲਾਲਚ ਰੱਖਣਾ ਪਦਾਰਥਾਂ ਦਾ ਇਹ ਸੂਤਕ ਹੈ ਜਿਹਵਾ ਸੂਤਕ ਕੂੜ ਜ਼ੁਬਾਨ ਤੋਂ ਝੂਠ ਬੋਲਣਾ ਵੀ ਸੂਤਕ ਹੈ
ਅੱਖੀ ਸੂਤਕ ਵੇਖਣਾ ਪਾਰ ਤ੍ਰੈ ਪਾਰ ਧਨ ਰੂਪ
ਅੱਖਾਂ ਦੇ ਨਾਲ ਪਰਾਈ ਇਸਤਰੀ ਨੂੰ ਪਰਾਏ ਤਨ ਨੂੰ ਪਰਾਏ ਰੂਪ ਨੂੰ ਧਨ ਨੂੰ ਤੱਕਣਾ ਇਹ ਵੀ ਮਹਾਰਾਜ ਕਹਿੰਦੇ ਸੂਤਕ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਨੇਤਰਾਂ ਦਾ ਸੂਤਕ ਇਹਨੂੰ ਮੰਨਿਆ ਜਾਂਦਾ
ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਹੇ
ਕੰਨੀ ਸੂਤਕ ਕੰਨ ਪੈ ਕਿਸੇ ਦੇ ਕੰਨ ਨਾਲ ਕੰਨ ਜੋੜ ਕੇ ਲਾਏ ਤਬਾਰੀ ਕਿਸੇ ਦੀ ਚੁਗਲੀ ਸੁਣਨੀ ਕਿਸੇ ਦੀ ਨਿੰਦਿਆ ਸੁਣਨੀ ਕਈ ਵਾਰੀ ਸੁਭਾਅ ਹੁੰਦਾ ਗੱਲ ਥੋੜੀ ਜੀ ਨੇੜੇ ਹੋ ਕੇ ਕਰੀ ਹੌਲੀ ਬੋਲੀ ਦੂਸਰੇ ਨੂੰ ਨਾ ਸੁਣੇ ਇੱਕ ਦੂਸਰੇ ਦੇ ਕੰਨ ਨਾਲ ਕੰਨ ਜੋੜ ਕੇ ਜਿਹਨੂੰ ਆਪਾਂ ਆਮ ਪੰਜਾਬੀ ਭਾਸ਼ਾ ਵਿੱਚ ਕਹਿ ਦਿੰਦੇ ਨਿੰਦਿਆ ਕਰਦੇ ਗੱਲਾਂ ਕਰਦੇ ਹੈ ਮਹਾਰਾਜ ਕਹਿੰਦੇ ਇੱਕ ਦੂਸਰੇ ਦੀ ਨਿੰਦਿਆ ਸੁਣਨੀ ਕੰਨ ਨਾਲ ਕੰਨ ਲਾ ਕੇ ਵੀ ਸੂਤਕ ਕੰਨਾਂ ਦਾ ਹੈ ਕੰਨੀ ਸੂਤਕ ਕੰਨ ਪੈ ਲਾਏ ਤਵਾਰੀ ਖਾਹੇ ਖਾਹੇ ਤੋਂ ਭਾਵ ਹੈ ਨਿੰਦਿਆ ਨੂੰ ਖਾਣਾ ਭਾਵ ਸੁਣਨਾ ਇਹ ਕੰਨਾਂ ਦਾ ਸੂਤਕ ਹੈ ਭਾਈ
ਨਾਨਕ ਹੰਸਾ ਆਦਮੀ ਬੱਧੇ ਜਮਪੁਰ ਜਾਹੇ
ਇਸ ਸੂਤਕ ਦੇ ਵਿੱਚ ਹੰਸਾਂ ਵਰਗੇ ਆਦਮੀ ਬੱਜੇ ਹੋਏ ਜਮਾਂ ਦੀ ਪੁਰੀ ਵਿੱਚ ਚਲੇ ਜਾਂਦੇ ਹਨ ਮਹਾਰਾਜ ਕਹਿੰਦੇ ਹੰਸਾਂ ਵਾਲੇ ਆਦਮੀ ਨਾਨਕ ਹੰਸਾ ਆਦਮੀ ਹੰਸਾਂ ਵਰਗੇ ਕਿਵੇਂ ਬਣਨਾ ਸੀ ਜਿਵੇਂ ਹੰਸ ਚਿੱਟੇ ਹੁੰਦੇ ਹੈ ਖੰਭ ਬੜੇ ਸੋਹਣੇ ਹੁੰਦੇ ਔਰ ਹੀਰੇ ਮੋਤੀ ਚੁਗਦੇ ਹਨ ਇਵੇਂ ਮਹਾਰਾਜ ਕਹਿਣ ਲੱਗੇ ਸ਼ੁਭ ਗੁਣਾ ਰੂਪੀ ਹੀਰੇ ਮੋਤੀ ਚੁਗ ਕੇ ਦਇਆ ਖਿਮਾ ਸਤ ਸੰਤੋਖ ਰੂਪੀ ਸ਼ੁਭ ਗੁਣਾਂ ਦੇ ਹੀਰੇ ਮੋਤੀ ਸੰਗਤ ਵਿੱਚੋਂ ਚੁਗਣੇ ਸਨ ਔਰ ਹੰਸਾਂ ਦੀ ਨਿਆਈ ਜੀਵਨ ਬਣਾਉਣਾ ਸੀ ਪਰ ਹੋਇਆ ਕਿ ਹੰਸਾਂ ਵਰਗੇ ਬਣੇ ਨਹੀਂ ਬੱਧੇ ਜਮਪੁਰ ਜਾਹੇ ਹੰਸਾਂ ਵਰਗੇ ਚਿਹਰੇ ਲੈ ਕੇ ਸੰਸਾਰ ਵਿੱਚ ਤੁਰੇ ਫਿਰਦੇ ਹੈ ਅਖੀਰ ਨੂੰ ਜਮਾਂ ਦੀ ਪੁਰੀ ਚਲੇ ਜਾਂਦੇ ਹਨ
ਮਹੱਲਾ ਪਹਿਲਾ ਸਭੋ ਸੂਤਕ ਭਰਮ ਹੈ ਦੂਜੇ ਲੱਗੇ ਜਾਏ
ਅੱਗੇ ਸਤਿਗੁਰੂ ਫਿਰ ਉਪਦੇਸ਼ ਬਖਸ਼ਦੇ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਭੋ ਸੂਤਕ ਭਰਮ ਹੈ ਤੁਸੀਂ ਜਿੰਨਾ ਵੀ ਇਹ ਪਖੰਡ ਕਰਦੇ ਨਾ ਸੂਤਕ ਬੱਚੇ ਦਾ ਜਨਮ ਹੋਇਆ ਤਾਂ ਇਹ ਅਪਵਿੱਤਰਤਾ ਹੋ ਗਈ ਸੂਤਕ ਹੋ ਗਿਆ ਸਭੋ ਸੂਤਕ ਭਰਮ ਹੈ ਇਹ ਮਹਾਰਾਜ ਕਹਿੰਦੇ ਤੁਹਾਡਾ ਭਰਮ ਹੈ ਸਾਰਾ ਹੀ ਦੂਜਾ ਲੱਗੇ ਜਾਏ ਇਸੇ ਭਰਮ ਵਿੱਚ ਦੁਬਧਾ ਵਿੱਚ ਪਏ ਹੋਏ ਬੰਦੇ ਚਲੇ ਜਾਂਦੇ ਹਨ ਸਭੋ ਸੂਤਕ ਭਰਮ ਹੈ ਪਰਮੇਸ਼ਰ ਦੀ ਯਾਦ ਨੂੰ ਛੱਡ ਕੇ ਇੱਕ ਸਤਿਗੁਰਾਂ ਨੂੰ ਛੱਡ ਕੇ ਦੇਵੀ ਦੇਵਤਿਆਂ ਦੇ ਦਰ ਤੇ ਜਾ ਕੇ ਉਪਾਸ਼ਕ ਬਣ ਕੇ ਸਿੱਖ ਜਿਹੜੇ ਮੱਥਾ ਟੇਕਦੇ ਹੈ ਇਹ ਭਰਮ ਰੂਪੀ ਸੂਤਕ ਲੱਗਿਆ ਹੋਇਆ ਔਰ ਇਸ ਦਵੈਸ਼ ਵਿੱਚ ਲੱਗੇ ਹੋਏ ਫਿਰ ਚਲੇ ਜਾਂਦੇ ਜਮਾਂ ਦੀ ਮਾਰ ਖਾਂਦੇ ਹਨ
ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ
ਸਤਿਗੁਰੂ ਕਹਿੰਦੇ ਜੰਮਣਾ ਤੇ ਮਰਨਾ ਤਾਂ ਕਾਹਦਾ ਸੂਤਕ ਭਾਈ ਇਹ ਤਾਂ ਪਰਮੇਸ਼ਰ ਦਾ ਹੁਕਮ ਹੈ ਉਹਦੀ ਰਜ਼ਾ ਵਿੱਚ ਜਨਮ ਹੁੰਦਾ ਉਹਦੀ ਰਜ਼ਾ ਵਿੱਚ ਮੌਤ ਹੁੰਦੀ ਹੈ ਇਸ ਲਈ ਜਦੋਂ ਕੋਈ ਜਨਮ ਲਵੇ ਤਾਂ ਖੁਸ਼ੀ ਮਨਾਉਣੀ ਚਾਹੀਦੀ ਹੈ ਰੱਬ ਨੇ ਦਾਤ ਦਿੱਤੀ ਹੈ ਜਦੋਂ ਕੋਈ ਚਲਿਆ ਜਾਵੇ ਤਾਂ ਪਰਮੇਸ਼ਰ ਦੇ ਭਾਣੇ ਨੂੰ ਮੰਨਣਾ ਚਾਹੀਦਾ ਪਰਮੇਸ਼ਰ ਨੇ ਆਪਣੀ ਦਾਤ ਵਾਪਸ ਲੈ ਲਈ ਇਸ ਕਰਕੇ ਸੂਤਕ ਨਹੀਂ ਕਰਨਾ ਇਹ
ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਿਜਕ ਸੰਭਾਹੇ
ਜਿੰਨਾ ਵੀ ਖਾਣਾ ਖਾਣਾ ਪੀਣਾ ਸਭ ਕੁਝ ਹੀ ਮਹਾਰਾਜ ਕਹਿੰਦੇ ਪਵਿੱਤਰ ਹੈ ਇਹ ਤੁਹਾਡੇ ਲਈ ਅਸੀਂ ਸੂਤਕ ਕਿਹਾ ਸੀ ਕਿਉਂਕਿ ਤੁਸੀਂ ਇਹ ਭਰਮ ਕਰਦੇ ਹੋ ਨਹੀਂ ਤਾਂ ਸਭ ਕੁਝ ਹੀ ਪਰਮੇਸ਼ਰ ਦੇ ਦਿੱਤੀ ਹੋਈ ਦਾਤ ਹੈ ਪਵਿੱਤਰ ਹੈ ਦਿੱਤੋਂ ਰਿਜਕ ਸੰਭਾਹੇ ਜਿੱਥੇ ਜਿੱਥੇ ਕੋਈ ਵਸਦਾ ਸਾਰਿਆਂ ਨੂੰ ਸਤਿਗੁਰੂ ਰਿਜਕ ਦਿੰਦੇ ਹੈ ਸੈਲ ਪੱਥਰ ਮਹਿ ਜੰਤੇ ਉਪਾਏ ਤਾਂ ਕਾ ਰਿਜਕ ਆਗੈ ਕਰ ਧਰਿਆ ਸਭ ਥਾਈ ਰਿਜਕ ਪਹੁੰਚਾ ਰਹੇ ਹਨ
ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾਹੇ
ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਬਣੇ ਹੈ ਨਾਮ ਬਾਣੀ ਨਾਲ ਜੁੜੇ ਹੈ ਪਰਮੇਸ਼ਰ ਦੀ ਯਾਦ ਵਿਚ ਜੁੜੇ ਹਨ ਗੁਰਮੁਖ ਬਣ ਕੇ ਸਮਝ ਪਾਏ ਗਈ ਜਿਨ੍ਹਾਂ ਨੂੰ ਉਹਨਾਂ ਨੂੰ ਫਿਰ ਇਹ ਸੂਤਕ ਵਰਗੇ ਭਰਮ ਨਹੀਂ ਵਿਆਪਦੇ ਹਨ
ਪੌੜੀ ਸਤਿਗੁਰ ਵੱਡਾ ਕਰ ਸਾ ਲਾਹੀ ਹੈ ਜਿਸ ਵਿਚ ਵੱਡੀਆਂ ਵਡਿਆਈਆਂ
ਮਹਾਰਾਜ ਸਮਾਪਤੀ ਕਰਦੇ ਹੈ ਪੌੜੀ ਉਚਾਰ ਕੇ ਸਤਿਗੁਰ ਵੱਡਾ ਕਰ ਸਾ ਲਾਹੀ ਹੈ ਹੇ ਭਾਈ ਆਪਣੇ ਗੁਰੂ ਨੂੰ ਵੱਡਾ ਕਰਕੇ ਸਲਾਹਿਆ ਕਰੋ ਆਪਣੇ ਸਤਿਗੁਰੂ ਜੀ ਦੀ ਉਸਤਤ ਵੱਡੀ ਜਾਣ ਕੇ ਵਡਿਆਈ ਕਰਿਆ ਕਰੋ ਸਿਫਤ ਕਰਿਆ ਕਰੋ ਜਿਹਦੇ ਵਿਚ ਬਹੁਤ ਵੱਡੀਆਂ ਵਡਿਆਈਆਂ ਹਨ ਔਰ ਅਸੀਂ ਕੋਈ ਝੂਠਾ ਨਹੀਂ ਵੱਡਾ ਕਰਨਾ ਜਿਵੇਂ ਲੋਕ ਝੂਠਾ ਹੀ ਅਧੇ ਧਾਰੀਆਂ ਨੂੰ ਕਹਿੰਦੇ ਸਾਡਾ ਪਿਤਾ ਜੀ ਇਹ ਸਾਡਾ ਗੁਰੂ ਇਵੇਂ ਉਹਨੂੰ ਵਡਿਆਉਂਦੇ ਰਹਿੰਦੇ ਝੂਠਾ ਜਿਹਾ ਸਾਡਾ ਗੁਰੂ ਸੱਚੀ ਵੱਡਾ ਹੈ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਇਸ ਲਈ ਆਪਣੇ ਗੁਰੂ ਨੂੰ ਵੱਡਾ ਕਰਕੇ ਸਲਾਹਿਆ ਕਰੋ ਸਿਫਤ ਕਰਿਆ ਕਰੋ ਵੱਡੀਆਂ ਵਡਿਆਈਆਂ ਹਨ
ਸਹਿ ਮੇਲੇ ਤਾਂ ਨਦਰੀ ਆਈ ਆ
ਸਤਿਗੁਰੂ ਜੀ ਕਿਰਪਾ ਕਰਕੇ ਮਿਲਾਪ ਕਰਵਾ ਦੇ ਨਾ ਉਸ ਗੁਰੂ ਦੇ ਨਾਲ ਤਾਂ ਫਿਰ ਉਹਦੀਆਂ ਵਡਿਆਈਆਂ ਨਦਰ ਆ ਜਾਂਦੀਆਂ ਹਨ
ਜਾ ਤਿਸ ਭਾਣਾ ਤਾਂ ਮਨ ਵਸਾਈ ਆ
ਉਸ ਪਰਮੇਸ਼ਰ ਦਾ ਭਾਣਾ ਹੋਵੇ ਉਹਦੀ ਰਜਾ ਹੋਵੇ ਤਾਂ ਫਿਰ ਇਹ ਵਡਿਆਈਆਂ ਸਿੱਖ ਦੇ ਮਨ ਵਿਚ ਵਸ ਜਾਂਦੀਆਂ ਸਦਾ ਲਈ
ਕਰ ਹੁਕਮ ਮਸਤਕ ਹੱਥ ਧਰ ਵਿਚੋ ਮਾਰ ਕੱਢੀਆਂ ਬੁਰਿਆਈਆਂ
ਪਰਮੇਸ਼ਰ ਨੇ ਅੰਤਹਿਕਰਨ ਰੂਪੀ ਮਸਤਕ ਤੇ ਆਪਣੇ ਹੁਕਮ ਰੂਪੀ ਹੱਥ ਨੂੰ ਰੱਖਿਆ ਔਰ ਸਾਡੇ ਹਿਰਦੇ ਦੇ ਵਿਚੋਂ ਮਹਾਰਾਜ ਕਹਿੰਦੇ ਮਾੜੀਆਂ ਬੁਰਿਆਈਆਂ ਜਿਹੜੀਆਂ ਸਿੱਖ ਦੇ ਹਿਰਦੇ ਵਿਚੋਂ ਗੁਰੂ ਸਾਰੀਆਂ ਹੀ ਮਾਰ ਕੇ ਦੂਰ ਕੱਢ ਦਿੰਦਾ ਹੈ ਖਤਮ ਕਰ ਦਿੰਦਾ ਹੈ
ਸਹਿ ਤੁੱਠੈ ਨੌ ਨਿਧ ਪਾਈਆ
ਗੁਰੂ ਪਾਤਸ਼ਾਹ ਕਹਿੰਦੇ ਜਦੋਂ ਤੁੱਠਿਆ ਨਾ ਉਹ ਸ਼ਹੋ ਪਰਮਾਤਮਾ ਮਾਲਕ ਤਾਂ ਨੌ ਨਿਧ 18 ਸਿੱਧੇ ਸਾਰੇ ਖਜ਼ਾਨੇ ਪ੍ਰਾਪਤ ਹੋ ਗਏ ਸਿੱਖ ਨੂੰ ਇਹ ਪਾਵਨ ਉਪਦੇਸ਼ ਮਹਾਰਾਜ ਜੀ ਨੇ ਬਖਸ਼ਿਸ਼ ਕੀਤੇ ਹਨ ਸਤਿਗੁਰੂ ਕਿਰਪਾ ਕਰ ਦੇਣ ਪਾਵਨ ਪਵਿੱਤਰ ਬਾਣੀ ਦੀ ਗੋਰੇ ਇਤਿਹਾਸ ਦੀ ਕਥਾ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਆਪ ਗੁਰੂ ਕੇ ਸੰਗਤ ਨੇ ਸਤਿਗੁਰੂ ਜੀ ਨੇ ਬਖਸ਼ ਦੇਣਾ ਜੀ ਬਹੁਤ ਬਹੁਤ ਧੰਨਵਾਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤਿੰਨਾਂ ਦਾ ਧੰਨਵਾਦ ਮਹਾਰਾਜ ਕਿਰਪਾ ਕਰਨ ਜੀ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਨਿਤਨੇਮ ਦੇ ਨਾਲ ਆਪ ਜੀ ਜੁੜੋ ਸਮਾਪਤੀ ਦੀਆਂ ਪੰਕਤੀਆਂ ਪੜੋ ਗੁਰਫਤਿਹ ਵਿਚ ਸਾਂਝ ਪਾਈਏ ਜੀ
ਕਰ ਹੁਕਮ ਮਸਤਕ ਹੱਥ ਧਰ ਵਿਚੋ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੈ ਨੌ ਨਿਧ ਪਾਈਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।